ਗਈ ਨੀ ਆਪੇ ਦਿੰਦੇ ਅੱਗ ਪੇੜ ਗੱਲ ਠਾਣੇ ਤੱਕ ਗਈ ਨੀ ਮੁੜ ਕੇ ਜਵਾਬ ਕਦੇ ਦਿੱਤਾ ਨੀ ਕਿਸੇ ਨੇ ਸਦਾ ਹੁੰਦੀ ਰਹੀ ਆ ਪਾਸ ਗੱਲ ਮਿੱਤਰਾਂ ਦੀ ਗਈ ਨੀ
ਮਾਫ਼ੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖ਼ਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ।
ਆਪਣੇ ਬਹੁਤ ਹੀ ਪਿਆਰੇ ਬਹੁਤ ਹੀ ਸਾਨੂੰ ਪਿਆਰ ਮੁਹੱਬਤ ਕਰਨ ਵਾਲੇ ਉਹਨਾਂ ਸਭਨਾਂ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ ਨਹੀਂ ਆ ਬਾਈ
ਜੀ ਤਾਇਆ ਜੀ ਬਿਲਕੁਲ ਜੀ
ਬਾਕੀ ਜਿਹੜਾ ਦਿਨਾਂ ਤਿਉਹਾਰਾਂ ਦੇ ਚੱਲਦੇ ਨੇ ਨਾ ਸੀਜ਼ਨ
ਜੀ
ਇਹ ਸੀਜ਼ਨਾਂ ਦੇ ਵਿੱਚ ਆਪਾਂ ਜਾਣਦੇ ਹਾਂ ਬਈ ਹਰ ਇੱਕ ਆਪਣੇ ਕੰਮਾਂ ਕਾਰਾਂ ਦੇ ਵਿਚ ਉਹ ਉਲਝਿਆ ਵਿਰਿਆ ਹੋਊਗਾ ਜਿਹੜੇ ਕੰਮਾਂ ਕਾਰਾਂ ਤੋਂ ਛੁੱਟੀਆਂ ਕਰਕੇ ਇਹਨਾਂ ਤਿਉਹਾਰਾਂ ਤੋਂ ਬਾਅਦ ਫੇਰ ਕੰਮ ਤੇ ਲੱਗੇ ਹੋਣਗੇ ਉਹਨਾਂ ਦਾ ਛੇਤੀ ਕਿਤੇ ਚਿੱਤ ਲੱਗਾ ਵੀ ਨੀ ਹੋਣਾ ਕੰਮ ਤੇ।
ਜੀ ਤਾਇਆ ਜੀ, ਕਾਫੀ ਚਿਰ ਬਾਅਦ ਤਾਇਆ ਜੀ ਛੁੱਟੀ ਕਰਕੇ ਫਿਰ ਬੰਦਾ ਲੱਗੇ ਤੇ ਫਿਰ ਉਹ ਤੁਹਾਨੂੰ ਪਤਾ ਹੀ ਆ ਥੋੜਾ ਜਿਹਾ ਫਰਕ ਜਿਹੜਾ ਉਹ ਪੈ ਜਾਂਦਾ। ਫਰਕ ਪੈਂਦਾ ਜੀ ਜਦੋਂ ਬੰਦਾ ਚੱਲਦਾ ਚੱਲੇ ਫੇਰ ਤੇ ਠੀਕ ਹੀ ਹੋ, ਜਦੋਂ ਬੰਦੇ ਨੂੰ ਥੋੜਾ ਜਿਹਾ ਰੋਕੇ ਚੱਲੇ ਨਾ ਕੁਝ ਸਮੇਂ ਬਾਅਦ ਤੇ ਫਿਰ ਉਹਦਾ ਚਿੱਤ ਨਹੀਂ ਲੱਗਦਾ, ਚਿੱਤ ਉਹਦਾ ਫਿਰ ਕੰਮ ਕਰਨ ਨੂੰ ਕਰਦਾ ਨਹੀਂ, ਫਿਰ ਉਹ ਕਹਿੰਦਾ ਵੀ ਘੜੀ ਇੱਦਾਂ ਹੀ ਛੁੱਟੀਆਂ ਹੀ ਚੱਲਦੀਆਂ ਰਹਿਣ। ਮਨ ਮਾਨਾ ਬੁੱਧ
ਜੀ,
ਜਿਹੜਾ ਮਨ ਵਾ ਇਹਦੀ ਇੱਕ ਖਾਸੀਅਤ ਵੀ ਆ, ਇਹਦੀ ਵਿਸ਼ੇਸ਼ਤਾ ਵੀ, ਇਹਦੀ ਕਮੀ ਵੀ ਆ
ਜੀ।
ਵਿਸ਼ੇਸ਼ਤਾ ਇਹ ਆ ਵੀ ਜੋ ਇਹਨੂੰ ਕਹੋ ਉਹ ਹੀ ਕਰਦਾ ਏ, ਜੇ ਇਹਨੂੰ ਆਖੇ ਲਾ ਲਿਆ ਤੇ। ਦੁਨੀਆਂ ਦੀ ਐਸੀ ਕੋਈ ਤਾਕਤ ਨਹੀਂ ਜਿਹੜੀ ਉਹ ਰੋਕ ਸਕੇ ਮਨ ਨੂੰ ਕੋਈ ਵੀ ਕੰਮ ਕਰ ਦੋ, ਐਸਾ ਕੋਈ ਕੰਮ ਨਹੀਂ ਜਿਹੜਾ ਮਨ ਕਰ ਨਾ ਸਕੇ
ਜੀ।
ਜਿਹੜੀ ਚੀਜ਼ ਆ ਆਪਾਂ ਕਹਿੰਦੇ ਵੀ ਹੋ ਹੀ ਨਹੀਂ ਸਕਦੀ, ਸੰਭਵ ਹੀ ਨਹੀਂ, ਪਾਸੀਬਲ ਹੀ ਨਹੀਂ, ਉਹ ਵੀ ਚੀਜ਼ ਜਿਹੜੀ ਆ ਮਨ ਕਰ ਸਕਦਾ, ਪਰ ਬੇਸ਼ਰਤੇ ਕਿ ਬੰਦੇ ਨੂੰ ਮਨ ਨੂੰ ਕੰਟਰੋਲ ਕਰਨ ਦੀ ਸ਼ਕਤੀ ਹੋਣੀ ਚਾਹੀਦੀ। ਜਿੱਦਾਂ ਮੈਂ ਕਹਿ ਰਿਹਾ ਮਨ ਨੂੰ ਕੰਟਰੋਲ ਕਰਨ ਦਾ ਪਤਾ ਹੋਣਾ ਚਾਹੀਦਾ, ਮਨ ਕੰਟਰੋਲ ਕਰ ਸਕਦਾ ਹੋਵੇ ਸਹੀ
ਜੀ,
ਫਿਰ ਦੁਨੀਆਂ ਦੀ ਕੋਈ ਐਸੀ ਚੀਜ਼ ਜਾਂ ਐਸਾ ਕੋਈ ਕੰਮ ਨਹੀਂ ਜਿਹੜਾ ਮਨ ਕੋ ਹੁੰਦਾ ਨਾ ਹੋਵੇ
ਜੀ।
ਪਰ ਗੱਲ ਇੱਦਾਂ ਬਈ ਇਹ ਮਨ ਜਿਹੜਾ ਵਾ ਜੇ ਇਹਨੂੰ ਕਾਬੂ ਤੋਂ ਬਾਹਰ ਹੋ ਜਾਏ, ਜਿਹੜੀਆਂ ਸੌਖੀਆਂ ਸੌਖੀਆਂ ਵੀ ਚੀਜ਼ਾਂ ਵਾ ਮਨ ਤੋਂ ਫਿਰ ਉਹ ਵੀ ਨਹੀਂ ਹੁੰਦੀਆਂ
ਜੀ।
ਜੇ ਦੇਖਿਆ ਜਾਵੇ ਫਿਰ ਤਾਂ ਉਹਦੇ ਕੋਲ ਸੌਖੀ ਚੀਜ਼ ਵੀ ਨਹੀਂ ਹੁੰਦੀ, ਔਖੀਆਂ ਦੀਆਂ ਤਾਂ ਗੱਲਾਂ ਬੜੀਆਂ ਦੂਰ ਦੀਆਂ। ਫਿਰ ਤੂੰ ਮੱਝਾਂ ਨੂੰ ਖੋਲ ਕੇ ਪਾਣੀ ਤੱਕ ਨਹੀਂ ਢਾ ਸਕਦਾ, ਹੋਰ ਤਾਂ ਕੰਮ ਹੀ ਕੀ ਹੈ, ਗੋਹਾ ਕੀਤਾ ਨਹੀਂ ਚੱਕ ਸਕਦਾ। ਜਿਵੇਂ ਭਾਈ ਹੁਣ ਕਹਿੰਦੇ ਹੁੰਦੇ ਜੇ ਨਹੀਂ ਕਹੇ ਉਹ ਕਹਿੰਦੇ ਗੋਹਾ ਹੀ ਚੱਕ ਕੇ ਠਾ ਦਿਓ, ਹੋਰ ਨਹੀਂ ਤੇ
ਸਹੀ ਗੱਲ
ਅਭੀ ਜੇ ਨਹੀਂ ਜੋਗੇ ਵੀ ਨਹੀਂ ਤੁਸੀਂ ਚਲੋ ਗੋਹਾ ਜਾ ਕੇ ਸੁੱਟੀ ਸਕਦੇ, ਜੇ ਇਹ ਨਹੀਂ ਜੇ ਕਰ ਸਕਦੇ ਫਿਰ ਕੁਛ ਕਰ ਨਹੀਂ ਸਕਦੇ। ਅਤੇ ਉਹ ਅਸਲ ਦੇ ਵਿੱਚ ਇਹਦਾ ਜਿਹੜਾ ਮਨ ਵਾ ਉਹ ਬਹੁਤ ਹੀ ਜਿਹੜਾ ਕਹਿ ਲਓ ਵੀ ਤਸਵੀਰ ਦਿੱਤੀ ਜਾਂਦੀ ਹੈ ਸਿਆਣੇ ਦਿੰਦੇ ਹੁੰਦੇ, ਮਨ ਇੱਕ ਬਿਨਾਂ ਲਗਾਮੋ ਕੋੜਾ
ਜੀ,
ਇਹਦੀ ਕੋਈ ਲਗਾਮ ਨਹੀਂ ਜਿਹੜੀ ਆਪਾਂ ਫੜ ਕੇ ਇਹਨੂੰ ਤੋੜ ਲਾਂਗੇ। ਇਹ ਕਾਬੂ ਕਰਨਾ ਜਿਵੇਂ ਬਿਨਾਂ ਲਗਾਮ ਤੋਂ ਘੋੜਾ ਕਾਬੂ ਕਰਨਾ, ਜਿਵੇਂ ਪਹਿਲਾਂ ਜੰਗਲਾਂ ਦੇ ਵਿੱਚੋਂ ਬਹੁਤ ਹੀ ਖੂਬਸੂਰਤ ਜਿਹੜੇ ਹੁੰਦੇ ਸੀ ਘੋੜੇ, ਉਹਨਾਂ ਨੂੰ ਜਿਹੜੇ ਚਾਬਕ ਆ ਉਹ ਫੜ ਕੇ ਲਿਆਉਂਦੇ ਹੁੰਦੇ ਸੀ ਅਤੇ ਉਹਨਾਂ ਨੂੰ ਕਾਬੂ ਕਰਨਾ ਬੜਾ ਔਖਾ ਸੀ। ਅਤੇ ਇੱਧਰ ਅਮਰੀਕਾ ਅਤੇ ਕਦੇ ਕਿਹੜੇ ਮੁਲਕ ਦੇ ਵਿੱਚ
ਜੀ
ਉਹ ਇੱਕ ਖੇਡ ਵੀ ਆ, ਉਹ ਜਿਹੜੇ ਪਾਲੇ ਹੋਏ ਘੋੜੇ ਆ, ਜਿਹੜੇ ਸਿਖਾਏ ਹੋਏ ਘੋੜੇ ਆ ਚਾਬਕ, ਉਹਨਾਂ 'ਤੇ ਬੈਠ ਕੇ ਜੰਗਲੀ ਘੋੜਿਆਂ ਨੂੰ ਰੱਸੇ ਨਾਲ ਇਹਦਾ ਕਮਾ ਕਮਾ ਕੇ ਸਿੱਟ ਕੇ ਅਤੇ ਗਲ 'ਚ ਪਾ ਕੇ ਅਤੇ ਕਾਬੂ ਕਰਦੇ, ਉਹਨਾਂ ਨੂੰ ਸ਼ਾਂਤ ਕਰਦੇ ਅਤੇ ਉਹਨੂੰ ਫੜ ਕੇ ਲਿਆਉਂਦੇ। ਉਹ ਪਹਿਲਾਂ ਇਹਦਾ ਸੀ ਵੀ ਅਤੇ ਜਿੱਦਾਂ ਜਿੱਦਾਂ ਸਮਾਂ ਆਉਂਦਾ ਰਿਹਾ ਹੁਣ ਮੁੱਲ ਹੀ ਅਗਲਾ ਘੋੜੇ ਲੈ ਲੈਂਦਾ, ਉਹ ਜੰਗਲੀ ਘੋੜਿਆਂ ਦੀ ਲੋੜ ਹੀ ਨਹੀਂ, ਜਿਹਨੂੰ ਕੋਈ ਪੈਸਾ ਉੱਦਾਂ ਹੀ ਵਧੀਆ ਨਸਲਾਂ ਪਾਲ ਲੈਂਦਾ। ਉਹ ਖੇਡ ਪ੍ਰਥਾ ਉੱਦਾਂ ਰਹਿ ਗਈ
ਜੀ,
ਜਿਵੇਂ ਆਪਣੇ ਪਹਿਲਾਂ ਗੱਡੇ ਭਜਾਉਣ, ਜਿੱਦਾਂ ਆਪਾਂ ਜਾਣਾ ਕਿਤੇ ਤਾਂ ਗੱਡੇ ਭਜਾ ਕੇ ਲੈ ਕੇ ਜਾਣੇ, ਤਾਂ ਉਹ ਫਿਰ ਆਪਣਾ ਭਾਵਨਾ ਹੀ ਐਸੀ ਸੀ, ਕਲਾ ਇਹ ਹੁੰਦਾ ਹੀ ਇੱਦਾਂ ਸੀ। ਅਤੇ ਉਹ ਫਿਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਉਹ ਫਿਰ ਗੱਡੇ ਭਜਾਉਣ ਦੀ ਪ੍ਰਥਾ ਸ਼ੁਰੂ ਹੋ ਗਈ। ਹੁਣ ਗੱਡੇ ਨਹੀਂ ਚੱਲਦੇ ਨਹੀਂ, ਪਰ ਕਿਲ੍ਹਾ ਰਾਏਪੁਰ ਦੀਆਂ ਖੇਡ ਮੇਲੇ ਹਲੇ ਵੀ ਆ, ਉਹ ਹੁਣ ਵੀ ਗੱਡੇ ਲੋਕ ਭਜਾਉਂਦੇ ਆ।
ਅੱਗੇ ਜਿਹੜੇ ਸਭ ਤੋਂ ਵੱਧ ਜਿਹੜਾ ਉਹ ਹਲਟੀ ਗੇਟ ਨਹੀਂ ਵੱਧਦੇ ਨੇ ਉਹਦੀ ਦੂਰ ਦੂਰ ਤੋਂ ਚਰਚਾ ਹੁੰਦੀ ਸੀ ਅਤੇ ਕੰਪੀਟੀਸ਼ਨ ਹੁੰਦੇ ਸੀ ਹਲਟੀਆਂ ਦੇ ਹਲਟੀਆਂ ਨੂੰ ਗੇੜਨਾ ਜਿਹਨੇ ਜਲਦੀ ਸਭ ਤੋਂ ਜ਼ਿਆਦਾ ਚੱਕਰ ਪੂਰੇ ਕੀਤੇ ਬਲਦ ਨੇ ਉਹ ਜੇਤੂ ਹੁੰਦਾ ਸੀ ਹੁਣ ਉਹ ਨਹੀਂ ਸਮਾਂ ਰਿਹਾ ਹਲਟੀਆਂ ਦਾ ਹੁਣ ਬਲਦ ਨਹੀਂ ਪਰ ਉਹ ਹਲੇ ਵੀ ਜਿਹੜੇ ਖੇਡ ਮੇਲੇ ਇੱਥੇ ਚੱਲਦੇ ਉਹ ਚਲਾਉਂਦੇ ਮਾਲਵੇ ਵੱਲ
ਜੀ
ਇਹਦਾ ਉਹ ਕਾਬੂ ਕਰਦੇ ਹੁੰਦੇ ਸੀਗੇ ਘੋੜਿਆਂ ਨੂੰ ਜੰਗਲੀਆਂ ਨੂੰ ਅਤੇ ਉਹ ਲਗਾਮ ਹੁੰਦੀ ਨਹੀਂ ਸੀ ਅਤੇ ਕਾਬੂ ਕਰਨੇ ਬੜੇ ਮੁਸ਼ਕਲ ਹੁੰਦੇ ਆ
ਜੀ
ਉਹਨਾਂ ਦਾ ਜਿਹਨਾਂ ਦਾ ਨਿੱਤ ਦਾ ਹੀ ਕੰਮ ਕਹਿ ਲਓ ਵੀ ਉਹ ਫੜ ਕੇ ਜੰਗਲੀਆਂ ਨੂੰ ਕਾਬੂ ਕਰਨਾ ਉਹਨਾਂ ਨੂੰ ਕਾਬੂ ਕਰਨਾ ਆਉਂਦਾ ਸੀ ਉਹ ਕਿਵੇਂ ਕਾਬੂ ਕਰਦੇ ਸੀ ਰੱਸੀ ਲੈ ਕੇ ਗਲ 'ਚ ਪਾ ਕੇ ਹੌਲੀ 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 ਉਹਨਾਂ ਨੂੰ ਪ੍ਰਤਿਆਗ ਕੇ ਪਿਆਰ ਕਰਕੇ ਉਹਨਾਂ ਨੂੰ ਥੋੜ੍ਹਾ ਜਿਹਾ ਡਰਾ ਕੇ ਕਾਬੂ ਕਰ ਲੈਂਦੇ ਸੀ
ਜੀ
ਹੁਣ ਵੀ ਚਾਬਕ ਇੱਦਾਂ ਹੀ ਕਰਦੇ ਆ ਜਦੋਂ ਨਵੇਂ ਘੋੜੇ ਨੂੰ ਚੱਲਣਾ ਚਲਾਉਣਾ ਉਹਨੂੰ ਕਦੇ ਡਰਾਉਣਾ ਵੀ ਉਹਨੂੰ ਪਿਆਰ ਵੀ ਕਰਨਾ ਸਾਰੇ ਤਰੀਕੇ ਅਪਣਾ ਕੇ ਤੁਹਾਨੂੰ ਉਹ ਬੰਦੇ ਨੂੰ ਟ੍ਰੇਨ ਕਰਕੇ ਉਹਨੂੰ ਘੋੜੇ ਨੂੰ ਬੰਦੇ ਨੂੰ ਫੜਾਉਂਦੇ ਲਿਆ ਭਾਈ
ਜੀ
ਅਤੇ ਮਨ ਵੀ ਇੱਕ ਐਸਾ ਘੋੜਾ ਹੀ ਕਹਿ ਲਓ ਵੀ ਬਿਨਾਂ ਲਗਾਮ ਤੋਂ ਜੰਗਲੀ ਘੋੜਾ ਲਾ ਲਓ ਇਹਨੂੰ ਵੀ ਕਾਬੂ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਖਾਲਾ ਹੁੰਦੀ ਆ ਮਾਸੀ ਜਿਵੇਂ ਉਰਦੂ ਦੇ ਵਿੱਚ ਖਾਲਾ ਦਾ ਮਤਲਬ ਮਾਸੀ ਜਿਵੇਂ ਮਾਸੀ ਸਤਿ ਸ਼੍ਰੀ ਅਕਾਲ ਖਾਲਾ ਜੀ ਸਤਿ ਸ਼੍ਰੀ ਅਕਾਲ ਖਾਲਾ ਜੀ ਦਾ ਵਾੜਾ ਦਾ ਮਤਲਬ ਵੀ ਮਾਸੀ ਦਾ ਹੀ ਘਰ ਵਾ ਵਾੜਾ ਜਿਵੇਂ ਵਿਹੜਾ ਖਾਲਾ ਘਰ ਵੀ ਮਾਸੀ ਦੇ ਵਿਹੜੇ ਆ ਕੋਈ ਪੁੱਛਣ ਦੀ ਲੋੜ ਥੋੜ੍ਹਾ ਵੀ ਜਿਹੜੀ ਚੀਜ਼ ਨੂੰ ਜੀ ਕਰਦਾ ਚੱਕ ਕੇ ਖਾ ਲਏ ਜਿਹੜੀ ਚੀਜ਼ ਨੂੰ ਜੀ ਕਰਦਾ ਪੀ ਲਏ ਜਿਹੜੀ ਚੀਜ਼ ਪਾਉਣ ਨੂੰ ਜੀ ਕਰਦਾ ਪਾ ਲਿਆ ਕੁਲੜਾ ਲੱਤਾ ਉਹ ਮਾਸੀ ਦੇ ਮੁੰਡੇ ਦਾ ਉਹ ਖਾਲਾ ਜੀ ਦਾ ਵਾੜਾ ਉਹ ਕਿਸੇ ਨੂੰ ਬੜਾ ਸੌਖਾ ਕੰਮ ਕਹਿਣਾ ਹੋਵੇ ਉਹ ਖਾਲਾ ਜੀ ਦਾ ਵਾੜਾ ਵੀ ਇਹ ਮਾਸੀ ਦਾ ਘਰ ਨੀਗਾ ਤੇ ਇਹ ਕਾਬੂ ਕਰਨਾ ਮਨ ਨੂੰ ਜਾਂ ਸਿਰੇ ਘੋੜੇ ਨੂੰ ਕੋਈ ਖਾਲਾ ਜੀ ਦਾ ਵਾੜਾ ਨਹੀਂ ਇਹਨੂੰ ਇਹਨੂੰ ਪਿਆਰ ਵੀ ਇਹਨੂੰ ਡਰਾ ਕੇ ਵੀ ਇਹਨੂੰ ਪਰਤਿਆ ਕੇ ਵੀ ਇਹਨੂੰ ਸਮਝਾ ਕੇ ਵੀ ਸਾਰੇ ਤਰੀਕੇ ਬਣਾਉਣੇ ਪੈਂਦੇ ਫਿਰ ਕਿਤੇ ਮਨ ਕਾਬੂ ਆਉਂਦਾ ਮਨ ਜਿਹਦੇ ਕਾਬੂ ਆ ਗਿਆ ਤੇ ਫਿਰ ਦੁਨੀਆਂ ਦੇ ਵਿੱਚ ਉਹਦੇ ਵਰਗਾ ਕੋਈ ਰਾਜਾ ਹੀ ਨਹੀਂ ਉਹਦੇ ਵਰਗਾ ਕੋਈ ਤਗੜਾ ਹੀ ਨਹੀਂ ਮਹਾਰਾਜ ਨੇ ਵੀ ਕਿਹਾ ਨਾ ਮਨ ਜੀਤੇ ਜਗ ਜੀਤ ਜਿਹਨੇ ਮਨ ਨੂੰ ਕਾਬੂ ਕਰ ਲਿਆ ਉਹ ਜਗ ਹੀ ਕਾਬੂ ਕਰ ਲਿਆ ਉਹਨੇ ਕਿਉਂਕਿ ਮਨ ਦੇ ਸਾਰੇ ਖੇਡ ਤਮਾਸ਼ੇ ਆ ਆਪਾਂ ਕਹਿੰਦੇ ਜੀ ਮੇਰਾ ਰੋਟੀ ਨੂੰ ਮਨ ਨਹੀਂ ਕਰਦਾ ਮੇਰਾ ਸਮੋਸਿਆਂ ਨੂੰ ਮਨ ਕਰਦਾ ਮੇਰਾ ਚੌਕਲੇਟ ਖਾਣ ਨੂੰ ਮਨ ਕਰਦਾ ਸ਼ਰਾਬੀਆਂ ਦਾ ਸ਼ਰਾਬ ਪੀਣ ਨੂੰ ਮਨ ਕਰਦਾ ਮਨ ਹੀ ਆ ਨਾ ਜਿਹੜੇ ਪਾਸੇ ਨੂੰ ਲਈ ਫਿਰਦਾ ਬੰਦਾ ਤੁਰਿਆ ਫਿਰਦਾ ਮੇਰਾ ਮਨ ਘੁੰਮਣ ਨੂੰ ਕਰਦਾ ਸਕੂਟਰ ਚੱਕਿਆ ਘੁੰਮਣ ਤੇ ਉਹ ਤੁਰਿਆ ਮੇਰਾ ਮਨ ਮਾਸੀ ਨੂੰ ਮਿਲਣ ਨਹੀਂ ਕਰਦਾ ਮਾਸੀ ਨੂੰ ਮੇਰਾ ਮਨ ਫੁੱਫੜ ਨੂੰ ਫੁੱਫੜ ਨੂੰ ਮਨ ਵਾ ਜਿਹੜਾ ਬੰਦੇ ਨੂੰ ਜਿੱਧਰ ਨੂੰ ਚਾਹੁੰਦਾ ਉਹ ਲਈ ਫਿਰਦਾ ਜੇ ਮਨ ਨੂੰ ਕਾਬੂ ਕਰ ਲਿਆ ਫਿਰ ਬੰਦਾ ਇੱਧਰ ਨੂੰ ਚਾਹੂਗਾ ਮਨ ਉੱਧਰ ਨੂੰ ਜਾਊਗਾ ਸਹੀ ਗੱਲ ਤਾਂ ਜੀ ਜਿਵੇਂ ਜਿਹੜੇ ਗੱਡੇ ਦੇ ਉੱਤੇ ਸਵਾਰ ਬੈਠਾ ਜਿੱਥੇ ਚਾਹੁੰਦਾ ਗੱਡਾ ਲੈ ਕੇ ਜਾਂਦਾ ਖੂਨ ਪਾਲਾ ਘਰ ਨੂੰ ਪਾਲਾ ਮੇਲੇ ਨੂੰ ਪਾਲਾ ਸ਼ਹਿਰ ਨੂੰ ਪਾਲਾ ਗੱਡੇ ਦਾ ਚਾਲਕ ਜਿਹੜਾ ਉਹ ਗੱਡੇ ਨੂੰ ਜਿੱਧਰ ਜਾਵੇ ਲਿਆ ਜਾਂਦਾ ਤੇ ਜੇ ਗੱਡੇ ਦੇ ਚਾਲਕ ਹੀ ਨਾ ਉੱਤੇ ਹੋਵੇ ਗੱਡਾ ਇਕੱਲਾ ਹੀ ਭੱਜਿਆ ਹਾਂ ਫਿਰ ਜੀ ਫਿਰ ਤਾਂ ਜੀ ਮਰਜ਼ੀ ਨਾਲ ਜਾਊ ਮਰਜ਼ੀ ਨਾਲ ਜਾਊ ਤਾਂ ਗੱਡੇ ਦੀਆਂ ਲੱਕੜਾਂ ਵੀ ਤੋੜ ਦਊ ਗੱਡੇ ਨੂੰ ਉਹਦਾ ਵੀ ਖੱਖੜੀਆਂ ਕਰ ਦਊਗਾ ਗੱਡੇ ਦਾ ਛੱਡੂਗਾ ਵੀ ਕੱਖ ਨਹੀਂ
ਜੀ
ਕਿਉਂਕਿ ਮਾਲਕ ਹੈ ਨਹੀਂ ਮਾਲਕ ਹੈ ਨਹੀਂ ਤਾਂ ਫਿਰ ਉਹ ਜਿਹੜੇ ਮੋਹਰੇ ਜੋੜੇ ਹੋਏ ਆ ਕਟੇ ਹੋਈ ਤਾਂ ਫਿਰ ਮਰਜ਼ੀ ਨਾਲ ਚੱਲਣਗੀਆਂ ਮਰਜ਼ੀ ਨਾਲ ਉਹ ਫਿਰ ਕਦੇ ਆੜਾਂ ਵਿੱਚ ਲਈ ਆਉਣ ਟੋਲਾਂ ਵਿੱਚ ਲਈ ਜਾਵੇ ਲੋਕਾਂ ਦੇ ਖਤਿਆਂ ਵਿੱਚ ਲਈ ਜਾਵੇ ਪਤਾ ਕੋਈ ਨਹੀਂ ਜਿਹੜੇ ਗੱਡੇ ਦੇ ਮਾਲਕ ਨਹੀਂ ਉਹ ਫਿਰ ਗੱਡਾ ਵੀ ਸਹੀ ਨਹੀਂ ਉਹ ਚੱਲਦਾ ਇਹ ਵੀ ਮਤਲਬ ਬਹੁਤ ਔਰਾ ਕੰਮ ਆ ਜੇ ਇਹਨੂੰ ਤੋਰਨਾ ਵਾ ਤੇ ਇਹਦੀ ਵੀ ਕਲਾ ਤੇ ਗੁਰੂ ਸਾਡੇ ਨੇ ਤੇ ਸਮਝਾਇਆ ਸਾਨੂੰ ਕਲਾ ਸਾਨੂੰ ਸਿਖਾਈ ਆ ਵੀ ਮਨ ਨੂੰ ਕਾਬੂ ਕਰਨਾ ਕਿਹਦਾ ਤੇ ਜੇ ਆਪਾਂ ਬਾਣੀ ਪੜ੍ਹਦੇ ਹਾਂ ਮਹਾਰਾਜ ਦਾ ਨਾਮ ਜਪਦੇ ਹਾਂ ਫਿਰ ਮਨ ਨੂੰ ਸਿੱਧੇ ਰਾਜ ਪਾ ਲੈਂਦੇ ਹਾਂ ਮਨ ਫਿਰ ਐਂ ਚੱਲਦਾ ਇੱਧਰ ਨੂੰ ਬੰਦਾ ਚਾਹੁੰਦਾ ਤੇ ਜੇ ਨਹੀਂ ਤੇ ਫਿਰ ਮਨ ਚਲਾਉਂਦਾ ਇੱਧਰ ਨੂੰ ਜਾਣਾ ਚਾਹੁੰਦਾ ਬੰਦਾ ਫਿਰ ਉਹ ਮਨ ਇੱਧਰ ਨੂੰ ਚਾਹੁੰਦਾ ਬੰਦਾ ਉੱਧਰ ਨੂੰ ਚੱਲਦਾ ਮਨ ਫਿਰ ਕਦੇ ਠੇਕੇ ਲਿਜਾਊ ਕਦੇ ਠਾਣੇ ਚੰਗੇ ਪਾਸੇ ਫਿਰ ਉਹਨੂੰ ਲਿਜਾਣਾ ਨਹੀਂ ਜਦੋਂ ਅਸੀਂ ਮਨ ਨੂੰ ਚੰਗੇ ਪਾਸੇ ਲਿਜਾ ਨਹੀਂ ਸਕੇ ਮਨ ਸਾਨੂੰ ਮਾੜੇ ਪਾਸੇ ਲਿਜਾਊ ਲਿਜਾਊਗਾ ਫਿਰ ਤੋਂ ਆਪਾਂ ਨੂੰ ਭੂੰਬੜ ਸਾਰੇ ਖਾਊ ਖਾਊਗਾ ਸਹੀ ਗੱਲ ਤਾਂ ਹੈ ਜੀ ਵਾਕਿਆ ਤੁਹਾਡੀ ਗੱਲ ਸੱਚੀ ਚਲੋ ਹੁਣ ਆਪਣਾ ਮਨ ਕੀ ਕਹਿੰਦਾ ਮਨ ਆਪਣਾ ਗੀਤ ਸੁਣੀ ਸੁਣਨਾ ਚਾਹੁੰਦਾ ਸ਼ੁਰੂਆਤ ਦੇ ਵਿੱਚ ਆਪਾਂ ਫਿਰ ਇੱਕ ਗੀਤ ਸੁਣੀਏ ਤੇ ਫਿਰ ਆਪਾਂ ਅਗਲੀ ਗੱਲ ਜਿਹੜੀ ਆ ਉਹ ਆਪਾਂ ਤੋਰਾਂਗੇ ਰਕਾਰ ਲਾਈ ਲਾਲ ਕਹਿੰਦੇ ਯਮਲੇ ਅਰਦਾ ਵਾਹ ਥੋੜੀ ਜੀ ਚੱਕਦੇ ਮੇਰਾ ਪੁੱਤ ਲੋ ਪਿਤਾ ਜੀ ਆਓ ਸੋਨੇ ਲਾਲ ਚੰਦ ਯਮਲੇ ਅਰਦਾ ਇਹ ਰਿਕਾਰਡ
ਸੁੱਖ ਕੀ ਪਾਣਾ ਜੀ ਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਟਿਕਾਣਾ ਜੀ ਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਟਿਕਾਣਾ ਜਿਹੜਾ ਹੁੰਦਾ ਏ ਬੇਕਾਰ ਉਹਨੂੰ ਸਾਰੇ ਕੂਰਦੇ ਜਿਨਾ ਵਕਤ ਗਵਾਇਆ ਬੈਠੇ ਵੇਖੇ ਚੂਰਦੇ ਉਹ ਨਾ ਫੁੱਲੜਾ ਨੂੰ ਪਹਿਨੇ ਜ਼ਿੰਦਗੀ ਚ ਪਛਤਾਣਾ ਜਿਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਕੀ ਜਾਣਾ ਮੰਦੇ ਬੱਚਿਆਂ ਦੇ ਮਾਪੇ ਸੁੱਖ ਘੱਟ ਮਾਣਦੇ ਇਹਨਾ ਕਰਨਗੇ ਖਰਾਬ ਇਹੋ ਨਹੀਂ ਸੀ ਜਾਣਦੇ ਮੰਦੇ ਬੱਚਿਆਂ ਦੇ ਮਾਪੇ ਸੁੱਖ ਘੱਟ ਮਾਣਦੇ ਇਹਨਾ ਕਰਨਗੇ ਖਰਾਬ ਇਹੋ ਨਹੀਂ ਸੀ ਜਾਣਦੇ ਰਹਿੰਦੇ ਰੁਲਦੇ ਹਮੇਸ਼ਾ ਕਿਤੇ ਮਿਲੇ ਨਾ ਟਿਕਾਣਾ ਜਿਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਕੀ ਗਾਣਾ ਜਿਹਦੇ ਵਿੱਚ ਕੋਈ ਨੀ ਗੁਣ ਮਨ ਹੂਸ ਜਾਪਦਾ ਜਿਹਦੇ ਵਿੱਚ ਕੋਈ ਨੀ ਗੁਣ ਮਨ ਹੂਸ ਜਾਪਦਾ ਤਾਨੇ ਮਾਰਦਾ ਜਹਾਨ ਪੁੱਤ ਚੰਗੇ ਬਾਪ ਦਾ ਉਹ ਨਾ ਮੂਰਤਾਂ ਜਾਂ ਗੱਡਾਂ ਦਾਗ ਮਾਪਿਆਂ ਨੂੰ ਲਾਣਾ ਜੀ ਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਕੀ ਖਾਣਾ ਜੱਟਾਂ ਨੇ ਕੁੱਖ ਜਾਇਆ ਦੀ ਨਿਸ਼ਾਨੀ ਹੋ ਰਹੀ ਜੱਟਾਂ ਨੇ ਕੁੱਖ ਜਾਇਆ ਦੀ ਨਿਸ਼ਾਨੀ ਹੋ ਰਹੀ ਕੋਲ ਮੰਦਿਆਂ ਦੇ ਬਹਿ ਕੇ ਹੁੰਦਾ ਚੱਗ ਚੋਰ ਹੈ ਉਹ ਨਾ ਜ਼ਿੰਦਗੀ ਚ ਸਿੱਖੀ ਆਏ ਕਰ ਹੀ ਕਮਾਉਣਾ ਜਿਨਾ ਕੀਤੀ ਨਾ ਕਮਾਈ ਉਹ ਨਾ ਰੱਜ ਕੇ ਟਿਕਾਣਾ ਜਿਨਾ ਵੱਜਿਆ ਨੂੰ ਤਾਇਆ ਉਹ ਨਾ ਸੁੱਖ ਕੀ ਪਾਣਾ ਜਿਨੇ ਕੀਤੀ ਨਾ ਕਮਾਈ
ਲਾ ਜੀ ਇੱਕ ਵਾਰੀ ਫਿਰ ਤੋਂ ਅਸੀਂ ਜੀਆਂ ਨੂੰ ਕਰਦੇ ਹਾਂ ਬਹੁਤ ਸੋਹਣਾ ਗੀਤ ਤੁਸੀਂ ਸੁਣਾਇਆ ਬਈ ਗੀਤ ਬਹੁਤ ਪਿਆਰਾ ਸੀ ਜਿਹੜੇ ਗੀਤ ਦੇ ਵਿੱਚ ਸਿੱਖਿਆ ਵੀ ਲਾਲੀਆਂ ਦੀ ਯਮਲੀ ਅਰਨੇ ਦਿੱਤੀ ਆ ਬਈ ਉਹਨਾਂ ਰੱਜ ਕੇ ਖਾਣਾ ਜਿਹਨਾਂ ਕੀਤੀ ਨਾ ਕਮਾਈ ਕਮਾਈ ਕਰਨਾ ਕੋਈ ਸ਼ੌਂਕ ਨਹੀਂ ਬੰਦੇ ਦਾ ਟੱਬਰ ਪਾਲਣ ਦੇ ਲਈ ਮਿਹਨਤ ਮੁਸ਼ਕਤ ਉਹ ਕਰਨੀ ਪੈਂਦੀ ਬੰਦੇ ਨੂੰ ਜੀ ਕਿਉਂਕਿ ਮਿਹਨਤ ਤੋਂ ਬਿਨਾਂ ਕੁਛ ਬਣਦਾ ਨਹੀਂ ਮਿਹਨਤ ਕਰਾਂਗੇ ਤਾਂ ਕੁਛ ਘਰ ਦੇ ਵਿੱਚ ਦਾਣੇ ਆਉਣਗੇ ਜਿਹੜੇ ਬੰਦੇ ਨੇ ਮਿਹਨਤ ਕਰਕੇ ਵੇਖੀ ਆ ਉਹਨੂੰ ਫਿਰ ਉਹਦਾ ਜਦੋਂ ਲਾਭ ਮਿਲਦਾ ਫਿਰ ਉਹਨੂੰ ਵਧੀਆ ਲੱਗਦਾ ਫਿਰ ਉਹਨੂੰ ਉਹਦਾ ਸ਼ੌਂਕ ਬਣ ਜਾਂਦਾ ਜੀ ਵਰਨਾ ਇਹ ਜਿਹੜਾ ਸਰੀਰ ਆ ਇਹ ਜ਼ਿਆਦਾ ਆਰਾਮ ਪਾਲਦਾ ਪਰ ਇਹਨੂੰ ਮਿਹਨਤ ਦਾ ਮਿਲ ਜਾਵੇ ਨਾ ਫਲ ਮਿਹਨਤ ਦਾ ਜਿਹਨੂੰ ਮਿਲ ਜਾਏ ਉਹ ਲਾਭ ਹੋ ਜਾਏ ਮਿਹਨਤ ਚ ਉਸ ਬੰਦੇ ਦਾ ਫਿਰ ਉਹਨੂੰ ਵਧੀਆ ਲੱਗਦਾ ਜਦੋਂ ਨਤੀਜੇ ਜਦੋਂ ਰਿਜ਼ਲਟ ਉਹਨੂੰ ਬਿਹਤਰ ਮਿਲ ਜਾਣ ਮਿਹਨਤ ਦੇ ਫਿਰ ਜੀ ਉਹ ਕੋਸ਼ਿਸ਼ ਇਹ ਹੀ ਕਰਦਾ ਵੀ ਹੋਰ ਮਿਹਨਤ ਕੀਤੀ ਜਾਵੇ ਹੋਰ ਮਿਹਨਤ ਕੀਤੀ ਜਾਵੇ ਜਿਵੇਂ ਫਿਰ ਉਹ ਹੋਰ ਮਿਹਨਤ ਕਰਦਾ ਉਹਨੂੰ ਹੋਰ ਫਲ ਮਿਲਦਾ ਇਸ ਤਰੀਕੇ ਦੇ ਨਾਲ ਉਹ ਅੱਗੇ ਤੋਂ ਅੱਗੇ ਵੱਧਦਾ ਜਾਂਦਾ ਕੋਈ ਵੀ ਬਹੁਤ ਸਕਸੈਸ ਬੋਲੀਏ ਨੂੰ ਕਹਿ ਦਿਓ ਵੀ ਬੜਾ ਅਗਾਂਹ ਵਧੂ ਬੰਦਾ ਜਿਹੜਾ ਉਹ ਜ਼ਾਹਰ ਜਿਹੀ ਗੱਲ ਆ ਉਹਨੇ ਮਿਹਨਤ ਕੀਤੀ ਫਿਰ ਮਿਹਨਤ ਕਰਕੇ ਉਹਨੂੰ ਉਹਦਾ ਫਲ ਮਿਲਿਆ ਨਤੀਜਾ ਮਿਲਿਆ ਫਿਰ ਉਹਨੂੰ ਚੰਗਾ ਲੱਗਾ ਫਿਰ ਉਹਨੇ ਹੋਰ ਮਿਹਨਤ ਕੀਤੀ ਇਸ ਤਰੀਕੇ ਦੇ ਨਾਲ ਉਹਦੀ ਮਿਹਨਤ ਵੱਧਦੀ ਗਈ ਉਹਦੇ ਨਤੀਜੇ ਵੀ ਵੱਧਦੇ ਗਏ ਅੰਤ ਨੂੰ ਫਿਰ ਉਹ ਇੱਕ ਸਫਲ ਇਨਸਾਨ ਦੇ ਵਜੋਂ ਦੁਨੀਆਂ ਦੇ ਵਿੱਚ ਮਸ਼ਹੂਰ ਹੋਇਆ ਜੀ ਕੋਈ ਵੀ ਹੋਵੇ ਚਾਹੇ ਟਾਟਾ ਬਿਰਲਾ ਚਾਹੇ ਰਿਲਾਇੰਸ ਜਾਂ ਕੋਈ ਹੋਰ ਬੜੇ ਬੜੇ ਮਤਲਬ ਨਾਲ ਬੰਦੇ ਸ਼ੁਰੂਆਤ ਉਹਨਾਂ ਮਿਹਨਤ ਤੋਂ ਹੀ ਕੀਤੀ ਜੀ ਹਾਲਾਂਕਿ ਮੈਂ ਅੱਗੇ ਵੀ ਜਦੋਂ ਕੀਤਾ ਬੰਦਾ ਆਰਾਮ ਚਾਹੁੰਦਾ ਪਰ ਜਿਹੜੇ ਬੰਦੇ ਨੂੰ ਮਿਹਨਤ ਦੀ ਸ਼ੌਂਕ ਪੈਦਾ ਹੋ ਜਾਏ ਮਿਹਨਤ ਦੀ ਲੱਤ ਲੱਗ ਜਾਏ ਕਿਉਂਕਿ ਲੱਤ ਕਈ ਤਰ੍ਹਾਂ ਦੀ ਆ ਕਿਸੇ ਨੂੰ ਨਸ਼ਿਆਂ ਦੀ ਲੱਗ ਜਾਂਦੀ ਆ ਕਿਸੇ ਨੂੰ ਆਪਦੇ ਸੋਹਣੇ ਸਰੀਰ ਬਣਾਉਣ ਦੀ ਲੱਗ ਜਾਂਦੀ ਜਿੰਮ 'ਚ ਜਾਂਦਾ ਦੌੜ ਭੱਜ ਕਰਦਾ ਚੰਗੀ ਖੁਰਾਕ ਖਾਂਦਾ ਇੱਦਾਂ ਹਰ ਤਰ੍ਹਾਂ ਦੀ ਆਪਣੀ ਆਪਣੀ ਲੱਤ ਕੋਈ ਖਾਣ ਦੀ ਲੱਤ ਕਿਸੇ ਨੂੰ ਉਹ ਖਾਈ ਜਾਂਦਾ ਤਰ੍ਹਾਂ ਤਰ੍ਹਾਂ ਦੇ ਪਕਵਾਨ ਜੀ ਉਹਨੂੰ ਸੋਹਣੇ ਸੋਹਣੇ ਪਕਵਾਨ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਣ ਦਾ ਸ਼ੌਂਕ ਹੁੰਦਾ ਇਹਦਾ ਹਰ ਬੰਦੇ ਨੂੰ ਕੋਈ ਨਾ ਕੋਈ ਲੱਤ ਹੁੰਦੀ ਆ ਜਿਹਨੂੰ ਮਿਹਨਤ ਦੀ ਲੱਤ ਲੱਗ ਗਈ ਲੱਤ ਹੁੰਦੀ ਆਦਤ ਲੱਤ ਕੇ ਤੇ ਆਹ ਨਹੀਂ ਸਮਝ ਲਈ ਹਾਂਜੀ ਤਾਂ ਜੀ ਸਮਝਦੇ ਆ ਲੱਤ ਦਾ ਮਤਲਬ ਵੀ ਆਦਤ ਲੱਗ ਜਾਣੀ ਜੇ ਆਦਤਾਂ ਹੀ ਬੰਦੇ ਦੀ ਪਹਿਚਾਣ ਹੁੰਦੀ ਆ ਜੀ ਇੱਕ ਬੰਦੇ ਨੂੰ ਆਦਤ ਪਾਵੇ ਚੋਰੀ ਕਰਨ ਦੀ ਜੀ ਜਿਹਨੂੰ ਚੋਰੀ ਕਰਨ ਦੀ ਆਦਤ ਆ ਤਾਂ ਜ਼ਾਹਿਰ ਜੀ ਗੱਲ ਆ ਵੀ ਉਹਦੀ ਪਹਿਚਾਣ ਹੀ ਚੋਰ ਦੇ ਰੂਪ 'ਚ ਹੋਣੀ ਵੀ ਚੋਰ ਹੀ ਸਮਝਣਾ ਉਹ ਚੋਰੀ ਮੰਨਿਆ ਜਾਣਾ ਕਿਉਂਕਿ ਉਹਦੀ ਪਹਿਚਾਣ ਕੀ ਹੋਈ ਉਹਦੀ ਲੱਤ ਉਹਦੀ ਹੋਈ ਆ ਉਹਦੀ ਆਦਤ ਹੋਈ ਆ ਚੋਰੀ ਕਰਨ ਦੀ ਉਹਦੀ ਪਹਿਚਾਣ ਹੋਈ ਚੋਰ ਦੇ ਰੂਪ 'ਚ ਜਿਹਦੀ ਆਦਤ ਵਾ ਸੇਵਾ ਕਰਨ ਦੀ ਲੋਕਾਂ ਦੀ ਉਹਦੀ ਪਹਿਚਾਣ ਹੋਈ ਸੇਵਾਦਾਰ ਦੇ ਰੂਪ 'ਚ ਜਿਹਦੀ ਲੱਤ ਆ ਜਿਹੜੀ ਆਦਤ ਆ ਜਿਹੜਾ ਸੁਭਾਅ ਜਿਹਦਾ ਸ਼ੌਂਕ ਆ ਰੱਬ ਦਾ ਨਾਮ ਜਪਣ ਦੀ ਉਹਦੀ ਪਹਿਚਾਣ ਹੋਈ ਭਗਤ ਦੇ ਰੂਪ ਦੇ ਵਿੱਚ ਜਿਹੜੇ ਜਿਹੜੇ ਨੇ ਵੀ ਜੋ ਜੋ ਕੀਤਾ ਉਹਦੀ ਉਹ ਪਹਿਚਾਣ ਬਣ ਗਈ ਜੀ ਜੀ ਅਤੇ ਇਸ ਤਰੀਕੇ ਦੇ ਨਾਲ ਬੰਦਾ ਹੈ ਕੀ ਆ ਬੰਦਾ ਤਾਂ ਫਿਰ ਉਹ ਆਪਣੇ ਆਦਤਾਂ ਦਾ ਇੱਕ ਬਣਿਆ ਬਣਾਇਆ ਇੱਕ ਰੂਪ ਵਾ ਜੋ ਤੁਸੀਂ ਆਦਤ ਰੱਖਦੇ ਆ ਜੋ ਤੁਸੀਂ ਕਿਉਂਕਿ ਜਿਹੜਾ ਕ੍ਰੋਧੀ ਆ ਉਹਨੂੰ ਬੰਦਾ ਕਹਿੰਦਾ ਵੀ ਨਫ਼ਰਤ ਵਾਲਾ ਈਰਖੀ ਇਰਖਾਲੂ ਨੂੰ ਈਰਖਾ ਵਾਲਾ ਪ੍ਰੇਮ ਵਾਲੇ ਨੂੰ ਪ੍ਰੇਮ ਵਾਲਾ ਹਰ ਬੰਦੇ ਦੀ ਇੱਕ ਪਹਿਚਾਨ ਬਣ ਜਾਂਦੀ ਦੁਨੀਆਂ ਦੀ ਨਜ਼ਰ ਵਿੱਚ ਹਰ ਇੱਕ ਬੰਦੇ ਦੀ ਵੱਖਰੀ ਵੱਖਰੀ ਦੁਨੀਆਂ 'ਚ ਪਹਿਚਾਣ ਹੋ ਜਾਂਦੀ ਅਤੇ ਉਹ ਪਹਿਚਾਣ ਬਣਾਉਂਦੀ ਉਹਦੀ ਆਦਤ ਦੀ ਉਸ ਆਦਤ ਨੂੰ ਜੇ ਤੁਸੀਂ ਚੰਗੇ ਪਾਸੇ ਲੈ ਗਏ ਚੰਗੀ ਪਹਿਚਾਣ ਸਮਾਜ 'ਚ ਮਾੜੇ ਪਾਸੇ ਲੈ ਗਏ ਮਾੜੀ ਪਹਿਚਾਣ ਸਮਾਜ 'ਚ ਅਤੇ ਮੈਂ ਸਮਝਦਾ ਵੀ ਚੰਗੀ ਪਹਿਚਾਣ ਹੀ ਬੰਦੇ ਨੂੰ ਬਣਾਉਣੀ ਚਾਹੀਦੀ ਕਿਤੇ ਵਾਰ ਵਾਰ ਦੁਨੀਆਂ 'ਤੇ ਨਹੀਂ ਆਉਣਾ ਜਿੰਨੀ ਵਾਰ ਜਦੋਂ ਵੀ ਆਏ ਆ ਉਦੋਂ ਉਦੋਂ ਹੀ ਦੁਨੀਆਂ 'ਤੇ ਕਿਉਂਕਿ ਬਾਰੰਬਾਰ 'ਤੇ ਜਨਮ ਮਿਲਦਾ ਹੀ ਆ ਜਿਹੜੇ ਬੰਦੇ 'ਤੇ ਕੁਝ ਕਰਮ ਕੀਤੇ ਹੋਏ ਨੇ ਚੰਗੇ ਕੁਝ ਉਹਦੇ ਕੋਲ ਮਾੜੇ ਹੋ ਗਏ ਮਹਾਰਾਜ ਉਹਨਾਂ ਮਾੜਿਆ ਕਰਮਾਂ ਨੂੰ ਸੁਧਾਰਨ ਦੇ ਤੇ ਅਗਲਾ ਜਨਮ ਦਿੰਦਾ ਵੀ ਲੈ ਵੀ ਤੇਰੇ ਪਿਛਲੇ ਜਨਮਾਂ 'ਚ ਤੂੰ ਕੁਝ ਚੰਗੇ ਕਰਮ ਕੀਤੇ ਪਰ ਕੁਝ ਅਧੂਰੇ ਰਹਿ ਗਏ ਤੈਨੂੰ ਦੁਬਾਰਾ ਮੌਕਾ ਦਿੱਤਾ ਜਾਂਦਾ ਤੂੰ ਦੁਬਾਰਾ ਇਹਨੂੰ ਉਹ ਆਪਣਾ ਦੁਬਾਰਾ ਇਹਨੂੰ ਜ਼ਿੰਦਗੀ ਨੂੰ ਚੰਗਾ ਜੀ ਕੇ ਇਹ ਜਿਹੜਾ ਮੌਕਾ ਗਵਾਈ ਨਾ ਅਸੀਂ ਵਾਰ ਵਾਰ ਮੌਕਾ ਗਵਾਉਂਦੇ ਰਹੇ ਹਾਂ ਜਨਮ ਮਿਲਦਾ ਰਿਹਾ ਮੌਕਾ ਗਵਾਉਂਦਾ ਰਿਹਾ ਇਹ ਜਿਹੜਾ ਖੇਡ ਆਪਣੇ ਨਾਲ ਚੱਲਦੀ ਆ ਉਹ ਮਾਲਕ ਜਿਹੜਾ ਉਹ ਵੇਖ ਲਓ ਵੀ ਕਿੱਡਾ ਆਪਣੇ ਦੇਸ਼ ਮਿਹਰਬਾਨ ਆ ਹਰ ਵਾਰ ਹੀ ਉਹ ਜਦੋਂ ਜਿੱਦਾਂ ਆਪਾਂ ਫੇਰ ਵੀ ਚੁੱਕ ਜਾਂਦੇ ਹਾਂ ਭੁੱਲ ਜਾਂਦੇ ਹਾਂ ਅਸੀਂ ਫੇਰ ਵੀ ਭੜਕ ਜਾਂਦੇ ਹਾਂ ਉਹ ਮਾਲਕ ਫੇਰ ਆਪਾਂ ਨੂੰ ਜੀ ਮੌਕਾ ਦੇ ਦਿੰਦਾ ਇਹ ਮੈਂ ਵਡਿਆਈ ਸਮਝਦਾ ਪਰਮਾਤਮਾ ਦੀ ਵੀ ਉਹ ਬਖਸ਼ਣ ਹਾਰ ਬਖਸ਼ ਲੈਂਦਾ ਫੇਰ ਆਪਾਂ ਨੂੰ ਮੌਕਾ ਦੇ ਦਿੰਦਾ ਫੇਰ ਮੌਕਾ ਦਿੰਦਾ ਵੀ ਚੱਲ ਹੁਣ ਸੁਧਰ ਜੀ ਹੁਣ ਸੁਧਰ ਜੀ ਉਹ ਅੱਕਦਾ ਨਹੀਂ ਮੌਕਾ ਦੇ ਕੇ ਤੇ ਆਪਾਂ ਥੱਕਦੇ ਨਹੀਂ ਭੁਰਾ ਕਰਨ ਤੋਂ ਬਸ ਇਹੀ ਆਪਾਂ ਨੂੰ ਵਾਰ ਵਾਰ ਸੰਸਾਰ 'ਚ ਲਈ ਆਉਂਦਾ ਇਹ ਆਪਾਂ ਉਹ ਜਨਮ ਮਰਨ ਤੋਂ ਮੁਕਤ ਨਹੀਂ ਹੁੰਦੇ ਇਹ ਚਲ ਸਰੋਤੇ ਕਹਿੰਦੇ ਬੁੱਤ ਤਾਂ ਜੀ ਅੱਜ ਥੋੜ੍ਹਾ ਤਕਨੀਕੀ ਖਰਾਬੀ ਕਰਕੇ ਮਾਫ਼ੀ ਚਾਹੁੰਦਾ ਸਰੋਤਿਆਂ ਨੂੰ ਸ਼ਾਮਿਲ ਨਹੀਂ ਕਰ ਪਾਵਾਂਗੇ ਚਲੋ ਜੇ ਤਕਨੀਕੀ ਖਰਾਬੀ ਪੈ ਗਈ ਆ ਤਾਂ ਹੁਣ ਆਪਾਂ ਫਿਰ ਇੱਦਾਂ ਕਰਾਂਗੇ ਆਪਣੇ ਵਿਚਾਰ ਯਾਦ ਰੱਖਾਂਗੇ ਲੈ ਵੀ ਸਰੋਤਿਆਂ ਤੋਂ ਅੱਜ ਮਾਫ਼ੀ ਮੰਗਦੇ ਵੀ ਅੱਜ ਸਾਡੇ ਵਿਚਾਰ ਹੀ ਤੁਸੀਂ ਸਰਵਣ ਕਰ ਪਾਓਗੇ ਸੁਣੋਗੇ ਅਸੀਂ ਤੁਹਾਡੇ ਸੁਨੇਹ ਤੁਹਾਡੇ ਵਿਚਾਰ ਨਹੀਂ ਲੈ ਪਾਵਾਂਗੇ ਉਹਦੇ ਲਈ ਅਸੀਂ ਤਹਿ ਦਿਲ ਤੋਂ ਮਾਫ਼ੀ ਚਾਹੁੰਦੇ ਹਾਂ ਅਤੇ ਲਓ ਫਿਰ ਇੱਕ ਖੂਬਸੂਰਤ ਗੀਤ ਮੇਰੇ ਵੱਲੋਂ ਪੁੱਤਾਰ ਕਰ ਲਾ ਲਾਲ ਚੰਦ ਜਮਲੇ ਜੜ ਦਾ ਨੰਬਰ ਤਬਾ 2 ਬਹੁਤ ਸੋਹਣਾ ਗੀਤ ਆ ਸੁਣ ਫਿਰ ਮੇਰਾ ਪੁੱਤ ਆਵਾਜ਼ ਚੱਕਦੇ ਮਰ ਗਈ ਲਓ ਫਿਰ ਤਾਏ ਜੀ ਸੁਣਦੇ ਹਾਂ ਜੀ ਜ਼ਰੂਰ
ਸਰਵਣ ਨੂੰ ਸੁਪਨਾ ਆਉਂਦਾ ਤੇ ਸੁਪਨੇ ਚ ਗੱਲਾਂ ਕਰਦਾ ਹਲਾਵੇ ਭਗਤਾ ਕੀ ਕਹਿੰਦਾ ਸਰਵਣ ਬੋਲਦਾ ਕੋਈ ਸਰਵਣ ਬੋਲਦਾ ਲਾ ਅੱਖੀਆਂ ਵਿੱਚ ਹੰਝੂ ਕੋਈ ਗੱਲ ਤੇ ਰਿਸ਼ੀ ਜੀ ਸੁਣਾਵੋ ਕਰਨ ਤੀਰ ਥਾਂ ਦੇ
सुना भाई सरवण पुत्र जी, सरवण पुत्र बड़े थोड़े जमदे आ, आम तिया पुत्र तो जमदे रहिंदे ने पुत्र जी। सरवण ताया जी वाकई किसी नूं तस्बीह देनी होवे चंगे पुत्र नूं तो कहिंदे ने सरवण पुत्र, छेती कर सरवण बच्चा पानी पिला दे वे, त्याए ने मापे तेरे जान बख्शा दे। सरवण महंगी बच्चिया छोटे छोटिया तारे विखाते होंगे, तारिया से सरवण महंगी बनी होंगी जी। ते दादा दादी ने गलों बात सुनानिया कहना ओ वेखो सरवण महंगी बड़ी हुई, तीन लभदे फिरना हूं तो सरवण महंगी, एसिया च की सरवण महंगी भी होनी, एसिया जी छतां दीनिया वा बस कोई नहीं दीनिया, नेरा ही हो जाता मगरों लाइटा बंद कर लो एसी ला लो तो सुते रहो जी। बच्चिया दे विच कल्पना की पैदा होनी, कहानी जिहड़ी आ बच्चिया दे मन दे विच कल्पना पैदा कर दी जी। जदों कोई आपां कहानी सुनाने आ ते ओ बंदे दे ख्यालां दे विचों सारी कहानी बन लग जांदी जी, तो अपनी अपनी कल्पना के ना वो तस्वीर बना लेंगे। जो कहते एक सी राजा एक सी राणी, तो राजे की कहानी राणी की कहानी ओदा ओदा बना लेंगे, ओदा ओदा कर लेंगे, जिमें जिमें एन ओदा ओदा ही मन के बनती जाती, जिदा जिदा वह सोचते रहेंगे समझते रहेंगे वेखते रहेंगे ओदा ओदा बनता जाता। जदों बंदा सुनदा वा सुन के वह अपनी कल्पना की शक्ति ना कुछ बनाउंदा वा, उहदे च एक सिरजन शक्ति पैदा हुंदी जिहड़ी कि होर वेख के नहीं आपां पैदा कर सकते, वह सुन के या पढ़ के ही पैदा हुंदी। इस करके कोई बातां नूं सुनना किसी कहानियां नूं पढ़ना किताबां दे रूप च यह बहुत जरूरी सी, पहलां सी इह किताबां पढ़नियां ते कहानियां सुननियां। हुण टैलीविजन जदों आ गया उदों फिर किताबां दा दौर घट गया, टैलीविजन ने भी चलो इन्ना नहीं घटाया जिन्ना मगरों मोबाइलां ने घटाता, मोबाइलां ने तो खत्म ही कर दिता किताबां नूं भी, तो कहानियां की जो फेसबुक ही चली जाती जी, जदों कढो टैलीफोन जां फेसबुक ही उहदा किसे वेला कहानी सुण नूं तो कहानी सुणाउण नूं। सही गल है, जिहदे च इमेजिनेशन जिहनूं कहिंदे कल्पना की शक्ति खत्म हो गई, उह कुछ भी कल्पना च सोच नहीं सकदा। जो तुसीं कुछ बनना चाहुंदे आ ते कल्पना च उहनूं सोचना पैंदा, जे मैं जज बनना कल्पना दे विच मैनूं सोचना पऊ मैं जज बनिया जां बन रिहा वां, फिर उह जिहड़ा परमात्मा जां कुदरत आ उह तथास्तु कर दिंदी वी जां तूं बन गिया, जे तेरे ख्यालां च तूं जन बन गिया ते तूं असल च वी बन गिया, क्योंकि ख्याल जेड़े आ एक चित्रकार जो पेंसल ना कुछ चीज़ नूं बनाउंदा ते उस तों बाद उहदे च रंग भरदा, जिहड़ी पेंसल ना उहदा ढांचा बना लिया जांदा वा उहनूं कल्पना कहिंदे आ, जदों उह रंग भरे जांदे उह हकीकत बन जांदी है। किसी बच्चे नूं तूं मछली बना के देनी, पहलां मछली उहनूं पेंसल नाल बना के देगा बच्चा उहदे च रंग भर दिंदा, जदों रंग भर दिंदा मछली हूब हू उदा दी बन जांदी जिदा दी हुंदी, जदों पेंसल ना हुंदी उह समझ नहीं लगदी मछली वर्गी ते है पर मछली नहीं। कल्पना भी इदा ही है, जदों तुसीं सोचदे ख्याल लिआउंदे तो असली वर्गा नहीं पर असली वर्गा लग रिहा हुंदा, जदों उहदे विच उह कल्पना सिरजदे आ उहदे च रंग भरे जांदे असली बन जांदा। इदा ही जिहड़ी जिंदगी है जो तुसीं ख्यालां च रखदे आ उहदे च हौली हौली रंग भरदे उह हकीकत बन जांदा। दुख की कल्पना करोगे तो दुख ही मिलने, सुख की कल्पना करोगे तो सुख मिलने, ਵਿਛੋੜੇ ਦੀ ਕਲਪਨਾ ਕਰੋਗੇ ਵਿਛੋੜਾ ਮਿਲਣਾ, ਮੇਲ ਦੀ ਕਲਪਨਾ ਕਰੋਗੇ ਮੇਲ ਮਿਲਣਾ। ਕੁਦਰਤ ਦੇ ਤੁਹਾਡੇ ਅਨੁਸਾਰ ਚੱਲ ਰਹੀ ਆ, ਕੁਦਰਤ ਬੰਦੇ ਦੇ ਅਨੁਸਾਰ ਚੱਲ ਰਹੀ। ਕੁਦਰਤ ਦਾ ਜਿਹੜਾ ਲਾਭ ਆ, ਕੁਦਰਤ ਦਾ ਜੋ ਕਾਨੂੰਨ ਆ ਉਹ ਇਹ ਆ ਵੀ ਜੋ ਤੂੰ ਮੰਗੇਗਾ, ਜੋ ਜੋ ਤੂੰ ਮੇਰੇ ਕੋਲ ਮੰਗਣਾ ਮੰਗੇਗਾ ਮੈਂ ਦਈ ਆ। ਮਾਲਿਕ ਵੀ ਇੱਦਾਂ ਕਹਿੰਦਾ, ਬਲਹਾਰੇ ਕੁਦਰਤ ਹੀ ਵਸਿਆ, ਮਹਾਰਾਜ ਵਿੱਚ ਮਹਾਰਾਜ ਵਸਿਆ ਵਸਿਆ ਕੁਦਰਤ ਜੋ ਕੁਦਰਤ ਹੀ ਇਹ ਕਹਿ ਰਹੀ ਕਿ ਤੂੰ ਜੋ ਮੰਗੇਗਾ ਮੈਂ ਉਹ ਤੇਰੀਆਂ ਮੰਗਾਂ ਨੂੰ ਪੂਰੀ ਕਰਨ ਨੂੰ ਬੈਠੀ। ਮੰਗਦਾ ਮੰਗਦਾ ਤੂੰ ਥੱਕ ਜਾਏਗਾ ਤੇ ਮੈਂ ਫੇਰ ਤੇਰੀਆਂ ਝੋਲੀਆਂ ਭਰਦੀ ਭਰਦੀ ਥੱਕੂ ਨੀ, ਫਿਰ ਤੇਰੇ ਤੋਂ ਮੰਗਣ ਦੀ ਸ਼ਮਤਾ ਹੀ ਕਰ ਜੂਗੀ। ਮੰਗ ਮੰਗ ਕੇ ਰਾਜ, ਕਿਉਂਕਿ ਮਨ ਤੇ ਕਦੇ ਰਾਜੀਦਾ ਨੀ। ਵੈਸੇ ਸੋਚਿਆ ਜਾਵੇ ਮਨ ਵੀ ਕਦੇ ਰਜਿਆ, ਇਹ ਉਹ ਭਾਂਡਾ ਜਿਹੜਾ ਗੁਥਾਲਾ ਹੀ ਨੀ, ਜੋ ਮਰਜ਼ੀ ਚ ਪਈ ਉਹ ਭਰਨਾ ਹੀ ਨੀ। ਪਰ ਉਹ ਕੁਦਰਤ ਵੀ ਅਸੀਮਤ ਚੀਜ਼ਾਂ ਦੇ ਸਕਦੀ। ਜੇ ਮਨ ਦਾ ਭਾਂਡਾ ਨੀ ਭਰਦਾ ਤੂੰ, ਜਿਹੜਾ ਦੇਣ ਵਾਲਾ ਪਰਮੇਸ਼ਵਰ ਪਰਮਾਤਮਾ ਜਾਂ ਕੁਦਰਤ ਉਹਦੀ ਆ ਨਾ, ਉਹ ਵੀ ਫਿਰ ਉਹ ਵੀ ਖਤਮ ਨਹੀਂ ਹੁੰਦੀਆਂ ਕਦੇ। ਬਸ ਇੱਛਾ ਸ਼ਕਤੀ ਸਾਡੀ ਦੇ ਵਿੱਚ ਜਾਨ ਹੋਣੀ ਚਾਹੀਦੀ ਆ। ਸਾਡੀ ਇੱਛਾ ਸ਼ਕਤੀ 'ਚ ਜਾਨ ਹੀ ਨਹੀਂ ਤਾਂ ਫਿਰ ਤਾਂ ਉਹ ਕੀ ਸਾਨੂੰ ਮਿਲਣਾ ਅਤੇ ਕੀ ਸਾਨੂੰ ਨਾ ਮਿਲਣਾ, ਫਿਰ ਰਹਿ ਹੀ ਨਹੀਂ ਸਕਦੀ। ਫਿਰ ਮਗਰੋਂ ਮਤਲਬ ਗੱਲ ਤਾਂ ਸਾਰੀ ਇਹ ਇੱਛਾ ਸ਼ਕਤੀ ਦੀ ਆ ਜੀ। ਬੰਦਾ ਮੰਗੇ ਉਸ ਪਰਮਾਤਮਾ ਤੋਂ ਉਹਨੂੰ ਮਿਲੂਗਾ, ਮਿਲਦਾ ਰਹਿਣਾ ਵੀ ਆ, ਕਿਉਂਕਿ ਉਸ ਮਾਲਕ ਦਾ ਦਰ ਜਿਹੜਾ ਬੜਾ ਉੱਚਾ ਬੜਾ ਸੁੱਚਾ, ਉਹਦੇ ਦਰ ਦੇ ਵਿੱਚੋਂ ਸਭ ਕੁਛ ਮਿਲਦਾ। ਬਿਨਾਂ ਅੱਖਾਂ ਨੂੰ ਅੱਖਾਂ ਮਿਲਣੀਆਂ, ਜ਼ਬਾਨ ਜਿਹਦੀ ਨਹੀਂ ਬੋਲ ਨਹੀਂ ਸਕਦਾ ਉਹਨੂੰ ਬੋਲ ਮਿਲਦੇ। ਜਿਹਨੂੰ ਮਨ ਦੀਆਂ ਅੱਖਾਂ ਜਿਹਦੇ ਕੋਲ ਆ, ਗਿਆਨ ਜਿਹਨੂੰ ਕਹਿੰਦੇ ਆ, ਜਿਹੜਾ ਅਗਿਆਨ ਸਮਝਿਆ ਜਾਂਦਾ ਦੁਨੀਆਂ ਦੇ, ਜੋ ਉਹਨੂੰ ਮਹਾਰਾਜ ਜੀ ਸਿਰ ਤੇ ਹੱਥ ਰੱਖਦੇ, ਉਹ ਪੂਰੀ ਦੁਨੀਆਂ ਦਾ ਗਿਆਨੀ, ਪੂਰੀ ਦੁਨੀਆਂ ਦਾ ਗਿਆਨ ਉਹਨੂੰ ਕੋਲ ਮਿਲ ਜਾਂਦਾ। ਇਸ ਕਰਕੇ ਉਸ ਮਾਲਕ ਦਾ ਦਰ ਬੜਾ ਉੱਚਾ। ਇੱਕ ਹੁਣ ਆਪਾਂ ਧਾਰਮਿਕ ਸੁਣਾਂਗੇ, ਉੱਚਾ ਦਰ ਬਾਬੇ ਨਾਨਕ ਦਾ, ਫਿਲਮ ਵੀ ਉੱਚਾ ਦਰ ਬਾਬੇ ਨਾਨਕ ਦੀ ਆ, ਅਤੇ ਸੁਰਿੰਦਰ ਸਿੰਘ ਦੀ ਆਵਾਜ਼ ਵਿੱਚ ਆਪਾਂ ਸੁਣਾਂਗੇ। ਫਿਰ ਆਪਾਂ ਅਗਲੀ ਗੱਲਬਾਤ ਜਿਹੜੀ ਆ ਉਹ ਆਪਾਂ ਛੇੜਾਂਗੇ। ਲਾ ਵੀ ਆਵਾਜ਼ ਚੱਕਦੀ ਮੇਰਾ ਬੁੱਧ ਜੀ ਤਾ ਜੀ ਦਾ।
ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਉੱਚਾ ਦਰ ਬਾਬੇ ਨਾਨਕ ਦਾ ਉੱਚਾ ਦਰ ਬਾਬੇ ਨਾਨਕ ਦਾ
ਬਹੁਤ ਹੀ ਖੂਬਸੂਰਤ ਸੁਰਿੰਦਰ ਸ਼ਿੰਦੇ ਨੇ ਬਹੁਤ ਸੋਹਣਾ ਗਾਇਆ ਉੱਚਾ ਦਰ ਬਾਬੇ ਨਾਨਕ ਦਾ ਜਿਤਾਇਆ ਜੀ ਬਹੁਤ ਹੀ ਪਿਆਰਾ ਸੀ ਜੀ ਬਹੁਤ ਹੀ ਪਿਆਰੀ ਆਵਾਜ਼ ਬਹੁਤ ਅੰਦਾਜ਼ ਹੀ ਬੜੇ ਪਿਆਰੇ ਅੰਦਾਜ਼ ਦੇ ਨਾਲ ਹੀ ਗਾਇਆ ਤਾਇਆ ਜੀ ਵਾਕਈ ਤੁਹਾਡੀ ਗੱਲ ਸੱਚੀ ਹੈ ਬਿਲਕੁਲ ਗੱਲ ਇੱਦਾਂ ਬਈ ਜਿਹੜਾ ਅੰਦਾਜ਼ ਹੁੰਦਾ ਉਹ ਸਟੈਲ ਜਿਹੜਾ ਉਹ ਭਾਵਨਾ ਦੇ ਨਾਲ ਬਣਦਾ ਭਾਵਨਾ ਜਦੋਂ ਹਿਰਦੇ ਦੇ ਵਿੱਚ ਪਿਆਰੀ ਬਣ ਗਈ ਤੋ ਆਪਣੇ ਆਪ ਹੀ ਉਹ ਚੀਜ਼ ਬੜੀ ਪਿਆਰੀ ਲੱਗਣ ਲੱਗ ਜਾਂਦੀ ਕਿਉਂਕਿ ਹਿਰਦੇ ਦੀ ਗੱਲ ਹਿਰਦੇ ਤੱਕ ਪਹੁੰਚਾਉਣ ਵਾਲਾ ਹੀ ਸਾਰਾ ਮਸਲਾ ਆ ਨਾ
ਜੀ
ਸੱਚੀ ਗੱਲ ਜਦੋਂ ਕੋਈ ਵੀ ਚੀਜ਼ ਆ ਚਾਹੇ ਉਹ ਲਿਖਣ ਦੇ ਵਿੱਚ ਕਵਿਤਾ ਚਾਹੇ ਲਿਖਣ 'ਚ ਕਹਾਣੀ ਹੈ ਚਾਹੇ ਲਿਖਣ 'ਚ ਗੀਤ ਆ ਜਾਂ ਸੁਣਨ 'ਚ ਗੀਤ ਆ ਬਹੁਤ ਗਹਿਰਾਈ ਦੇ ਵਿੱਚ ਜਦੋਂ ਕੋਈ ਉਤਰ ਜਾਂਦਾ ਗਹਿਰਾਈ ਦੇ ਵਿੱਚ ਉਤਰ ਕੇ ਉਹ ਲਿਖਦਾ ਜਾਂ ਗਹਿਰਾਈ 'ਚ ਉਤਰ ਕੇ ਗਾਉਂਦਾ ਤਾਂ ਉਹ ਬੰਦਾ ਉਸੇ ਗਹਿਰਾਈ ਦੇ ਵਿੱਚ ਹੀ ਉਹ ਸੁਣਦਾ ਸੰਤ ਸਿੰਘ ਮਸਕੀਨ ਜੀ ਗੱਲ ਕਰਦੇ ਹੁੰਦੇ ਆ ਬਹੁਤ ਸਾਰੀਆਂ ਉਹਨਾਂ ਦੀਆਂ ਰਿਕਾਰਡਾਂ ਦੇ ਵਿੱਚ ਇਹ ਗੱਲ ਅਕਸਰ ਉਹ ਕਹਿੰਦੇ ਸੁਣੇ ਤੁਸਾਂ ਵੀ ਸੁਣੇ ਹੋਣਗੇ ਕਿ ਜਿੰਨੀ ਗਹਿਰਾਈ ਤੋਂ ਗੱਲ ਕਹੀ ਜਾਂਦੀ ਆ ਸੁਣਨ ਵਾਲੇ 'ਤੇ ਓਡਾ ਹੀ ਗਹਿਰਾ ਅਸਰ ਪਾਉਂਦੀ ਵਾਕਿਆ ਤਾਂ ਜੀ ਸੱਚੀ ਗੱਲ ਤੁਹਾਡੀ ਜਿੰਨੀ ਗਹਿਰਾਈ ਤੋਂ ਆਈ ਹੋਈ ਗੱਲ ਆ ਓਨਾ ਹੀ ਗਹਿਰਾ ਅਸਰ ਪਾਊ ਜੇ ਤੁਸੀਂ ਬੜੇ ਡੂੰਘਿਆਈ ਤੋਂ ਉਹ ਹਿਰਦੇ ਦੀ ਡੂੰਘਿਆਈ 'ਚੋਂ ਕੋਈ ਸ਼ਬਦ ਕੱਢ ਕੇ ਕੋਈ ਗੱਲ ਕੱਢ ਕੇ ਰੱਖਦੇ ਹਾਂ ਤਾਂ ਜ਼ਾਹਿਰ ਜੀ ਗੱਲ ਆ ਉਹ ਇਹ ਸੁਣਨ ਵਾਲੇ 'ਤੇ ਓਨੀ ਗਹਿਰੀ ਗੱਲ ਜਾਊਗੀ ਇਸੇ ਕਰਕੇ ਕੋਈ ਗੱਲ ਜਦੋਂ ਸਾਧੂ ਸੰਤ ਕਹਿੰਦਾ ਤਾਂ ਇੰਨੀ ਗਹਿਰਾਈ ਨਾਲ ਕਹਿੰਦਾ ਕਿ ਉਹਦੀ ਗਹਿਰਾਈ ਨਾਲ ਗੱਲ ਕਹੀ ਤੇ ਕੌਡੇ ਰਾਖਿਸ਼ ਵਰਗੇ ਵੀ ਉਹ ਫਿਰ ਸਹੀ ਰਾਹ 'ਤੇ ਤੁਰ ਪੈਂਦੇ ਨੇ
ਜੀ
ਜਦੋਂ ਕਹਿਣ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਉਹ ਕਹਿਣ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਉਹ ਫਿਰ ਤਾਂ ਪੁੱਤਰ ਜੀ ਕੋਈ ਇੰਨੀ ਗਹਿਰਾਈ ਦੇ ਨਾਲ ਜਦੋਂ ਮਹਾਰਾਜ ਨੇ ਗੱਲ ਕੀਤੀ ਤੇ ਓਨੀ ਹੀ ਗਹਿਰਾਈ ਦੇ ਨਾਲ 200% ਆ ਵੀ ਉਹ ਕੌਡੇ ਰਾਖਸ਼ ਦੇ ਸੱਜਣ ਠੱਗ ਦੇ ਉਹ ਗੱਲ ਪਹੁੰਚੀ
ਜੀ
ਪਹੁੰਚੀ ਤੇ ਉਹ ਬਦਲ ਗਿਆ ਜਦੋਂ ਬੰਦਾ ਬਦਲਦਾ ਉਦੋਂ ਹੀ ਆ ਜਦੋਂ ਉਹਦੇ ਹਿਰਦੇ ਦੇ ਬਹੁਤ ਗਹਿਰੀ ਗੱਲ ਚਲ ਜਾਂਦੀ ਹੈ
ਜੀ
ਸੱਚੀ ਗੱਲ ਤਾਂ ਹੈ ਜੀ ਤਾਂ ਇਸ ਕਰਕੇ ਪੁੱਤਰ ਜੀ ਗੁਰੂਆਂ ਪੀਰਾਂ ਦੀ ਗੱਲ ਜਿਹੜੀ ਆ ਉਹ कोई भी टालदा नहीं। अज भी सब जो गल कोई कर दे किसी नूं कह दे कोई बचन कह दे तो टालदा नहीं। क्यों? क्योंकि गल कीती बड़ी गहरी आंदी आ, गहराई दे नाल करनी गल, उहनूं किसी नूं समझाउणा सी तुसीं समझावांगे तो किसी ने कोई गल नहीं खाने पैनी। समझाउण वाले गुरु साहिबान जी ने इन्नी इन्नी गहराई नाल गल कही होगी ते क्यों नहीं उह समझे होते, नहीं सी किसे सज्जन ठाकुर नूं कईआं ने समझाया होना, एक ने समझाया होना, मां बाप ने समझाया होगा, भैन भरावां ने समझाया होगा, चाचे ताया ने समझाया होगा, आंढी गुआंढियां ने समझाया होगा। गहराई ज नहीं जा पाई, गहराई दे विचो फिर गल जदों गई उदों ही बदल गया। बदलने सैकेंड एक ही लगता पर गल बाद तक पहुंच जाए सही, फिर सही गलत है जी। बहुत ही प्यारी आवाज बी, बहुत चंगा लगा ते गीत संगीत भी एक जरिया गल नूं पहुंचाउण दा, गल गहरी बन जांदी, सच्ची गल तां है जी। चलो एक मैनू वो दसदा ही आ भाई दा मुंडा, मैनू कहिंदा वी ताया हे जिहड़े राजवीर जी बंदे ने वी वार बाबा बंदा सिंह बहादुर गई आ। अच्छा मैं क्या भी अपना कुलदीप माणक दी ते आपा आवाज वार सुनी भाई बहुत आनंद बांधा ही ओदी भी सुनी किते भी मैं क्या भी फिर अज मौका आप सुनदे भी श्रोतिया नूं भी सुनाने आ। कलाकार ते दुनिया तो चल जांदा जिहड़ा को गाउण वाला गवैया चंगे गीत जिहड़े ओहदे ओह जग दे विच चलदे रहिंदे ਉਹਨਾਂ ਦੇ ਰੂਪ 'ਚ ਉਹ ਜਿਉਂਦਾ ਹੀ ਰਹਿੰਦਾ। ਅਤੇ ਰਾਜਵੀਰ ਜਵਾਨੀ ਦਾ ਮੈਨੂੰ ਉਹ ਗੀਤ ਨਾ ਕੱਢ ਕੇ ਵਾਰ ਬਾਬਾ ਬੰਦਾ ਸਿੰਘ ਸੁਣਾ ਫਿਰ ਲਾ ਪਿਤਾ ਜੀ। ਚੱਲ ਬਾਈ ਚੱਕਦੇ ਆਵਾਜ਼ ਮਾੜੀ ਜਿਹੀ ਅਤੇ ਫਿਰ ਸੁਣਦੇ ਆਪਾਂ ਸਭ ਸੁਣਦੇ ਹਾਂ ਬਾਈ, ਸਾਰੇ ਸੁਣਦੇ ਹਾਂ ਜੀ ਜੀ ਲਾ ਪਿਤਾ ਜੀ ਸੁਣਾਉਂਦੇ ਹਾਂ ਜੀ। ਅਤੇ ਅੱਜ ਸਰੋਤਿਆਂ ਤੋਂ ਫਿਰ ਮਾਫ਼ੀ ਮੰਗਦੇ ਬਾਈ, ਅੱਜ ਲਓ ਚੱਕਦੀ ਬਾਈ।
ਇਹੋ ਯੋਧਾ ਸੀ ਜਿਹਨੇ ਪੂੰਜੀਪਤੀਆਂ ਤੋਂ ਜ਼ਮੀਨਾਂ ਛਡਾ ਕੇ ਜ਼ਿਮੀਂਦਾਰਾਂ ਨੂੰ ਦਿੱਤੀਆਂ। ਉਸੇ ਯੋਧੇ ਨੂੰ ਯਾਦ ਕਰਦੇ ਹਾਂ, ਉਸ ਤੋਂ ਬਾਅਦ ਫਿਰ ਨਵੇਂ ਪੁਰਾਣੇ ਗਾਣੇ ਤੁਹਾਨੂੰ ਸਾਰੇ ਸੁਣਾਉਂਦੇ ਹਾਂ। ਲਓ ਵੀ ਇੱਕ ਵਾਰੀ ਇਜਾਜ਼ਤ ਦਿਓ ਤਾੜੀਆਂ ਮਾਰ ਕੇ, ਫਿਰ ਲਗਾਤਾਰ ਹੀ ਆਪਾਂ ਗਾਈ ਜਾਣਾ ਅਤੇ ਤੁਸੀਂ ਸੁਣਦੇ ਜਾਇਓ। ਜਿੱਥੇ ਜਿੱਥੇ ਮੇਰੀ ਆਵਾਜ਼ ਸੁਣਦੇ ਨੇ ਹੋਰ ਵੀ ਨਗਰ ਨਿਵਾਸੀ ਤੇ ਜ਼ਰੂਰ ਪਹੁੰਚੋ ਪੰਡਾਲ ਦੇ ਵਿੱਚ। ਤੇ ਸ਼ੁਰੂ ਕਰਦੇ ਜੀ ਵਾਰ ਬਾਬਾ ਬੰਦਾ ਸਿੰਘ। ਲੈ ਕੇ ਕਲ ਕੀ ਤਰਦੋਂ ਥਾਪੜਾ ਹੋ, ਸਤਿਗੁਰੂ ਮੇਰਿਆ ਆਉ ਕਲਕੀਆਂ ਵਾਲਿਆ, ਪੰਥ ਦਿਆ ਮਾਲਕਾ ਓਟਾਂ ਤੇਰੀਆਂ। ਫਨਾ
ਹਾਜ਼ਰਾਂ ਦੀਆਂ ਸਦਾ ਗਾਈਆਂ ਜਾਂਦੀਆਂ ਰਹੀਆਂ ਤੇ ਬਹੁਤ ਸੋਹਣਾ ਗੱਭਰੂ ਨੇ ਵੀ ਗਾਇਆ ਬਈ ਮਾਣਕ ਦਾ ਵੀ ਰਿਕਾਰਡ ਬਹੁਤ ਕਮਾਲ ਆ ਗਾਉਣ ਦਾ ਇਹ ਬੜਾ ਕਮਾਲ ਆ ਤੇ ਇਹ ਵੀ ਬਹੁਤ ਸੋਹਣਾ ਮੁੰਡਾ ਗਾਉਂਦਾ ਰਿਹਾ ਵੈਸੇ ਵੀ ਇਹ ਦੇਖਿਆ ਜਾਵੇ ਜਦੋਂ ਦੁਨੀਆਂ ਤੋਂ ਬੰਦਾ ਚਲੇ ਜਾਂਦਾ ਫਿਰ ਉਹਦੀ ਯਾਦ ਵੀ ਸਤਾਉਂਦੀ ਆ ਤੇ ਫਿਰ ਉਹ ਬੰਦਾ ਪ੍ਰੇਮ ਚ ਹੁੰਦਾ ਉਹਦੀ ਯਾਦ ਚ ਫਿਰ ਉਹ ਬੜਾ ਗਹਿਰਾਈ ਨਾਲ ਸੁਣਦਾ ਉਹਦੀ ਹਰ ਗੱਲ ਜਿਹਦੇ ਬੰਦੇ ਨੂੰ ਜਿਹਨੇ ਨਹੀਂ ਵੀ ਜਿਹਦੇ ਨੂੰ ਸੁਣਿਆ ਹੋਊਗਾ ਉਹ ਵੀ ਬੜਾ ਕੰਨ ਲਾ ਕੇ ਸੁਣਦਾ ਵੀ ਵਧੀਆ ਬੰਦਾ ਗਾਉਂਦਾ ਸੀ ਸੋਹਣਾ ਗਾਉਂਦਾ ਸੀ ਵੀ ਚੰਗਾ ਗਾਉਂਦਾ ਵੀ ਕਿਉਂਕਿ ਫਿਰ ਉਹ ਬੰਦੇ ਨਾਲ ਹਮਦਰਦੀ ਵੀ ਜੁੜ ਜਾਂਦੀ ਹੈ ਫਿਰ ਬੰਦੇ ਨਾਲ ਪ੍ਰੇਮ ਵੀ ਜੁੜ ਜਾਂਦਾ ਫਿਰ ਬੰਦੇ ਨਾਲ ਭਾਵਨਾ ਵੀ ਜੁੜ ਜਾਂਦੀ ਜਦੋਂ ਭਾਵਨਾ ਜੁੜ ਜਾਂਦੀ ਜ਼ਾਹਰ ਜੀ ਗੱਲ ਆ ਭਾਵਨਾ ਜੀ ਪ੍ਰੇਮ ਵੀ ਹੁੰਦਾ ਛੁਪਿਆ ਜਿਵੇਂ ਦੁੱਧ ਦੇ ਵਿੱਚ ਲੱਸੀ ਵੀ ਆ ਮੱਖਣ ਵੀ ਆ ਘਿਓ ਵੀ ਆ ਸਭ ਕੁਛ ਹੀ ਆ ਦੁੱਧ 'ਚ ਪਨੀਰ ਵੀ ਆ ਅਤੇ ਇੱਦਾਂ ਹੀ ਭਾਵਨਾ ਦੇ ਵਿੱਚ ਪ੍ਰੇਮ ਵੀ ਲੁਕਿਆ ਹੁੰਦਾ ਫਿਰ ਉਸੇ ਪ੍ਰੇਮ ਦੇ ਹਿਰਦੇ ਦੇ ਨਾਲ ਹੀ ਜਦੋਂ ਆਪਾਂ ਸੁਣਦੇ ਹਾਂ ਤਾਂ ਫਿਰ ਆਪਾਂ ਨੂੰ ਚੰਗਾ ਲੱਗਦਾ ਹਰ ਕੁਛ ਇਸ ਕਰਕੇ ਸਾਨੂੰ ਤਾਂ ਵੈਸੇ ਪਹਿਲਾਂ ਵੀ ਇਸ ਗਵੱਈਏ ਦੇ ਗੀਤ ਬੜੇ ਚੰਗੇ ਲੱਗਦੇ ਸੀ ਹੁਣ ਥੋੜ੍ਹਾ ਜਿਹਾ ਹੋਰ ਵੀ ਜਿਹਦਾ ਵੀ ਬੰਦਾ ਜੋ ਦੂਰ ਚਲ ਜਾਂਦਾ ਫਿਰ ਉਹਦੀ ਯਾਦ ਵਧੇਰੇ ਆਉਂਦੀ ਆ ਅਤੇ ਸੰਸਾਰ ਦਾ ਤਾਂ ਇੱਕ ਨਿਯਮ ਵੀ ਆ ਕਿ ਜਦੋਂ ਬੰਦਾ ਕਿਉਂਕਿ ਦੂਰੀ 'ਚ ਤਾਂ ਪ੍ਰੇਮ ਹੀ ਹੁੰਦਾ ਦੂਰੀ ਪ੍ਰੇਮ ਵਧਾਉਂਦੀ ਹੈ ਅਤੇ ਜਿਹੜੀ ਮੌਤ ਆ ਵਿਛੋੜਾ ਇਹ ਤਾਂ ਦੂਰੀ ਵੀ ਐਸੀ ਭੈੜੀ ਆ ਮਗਰੋਂ ਬੰਦੇ ਨੇ ਜਾ ਕੇ ਮੁੜਨਾ ਹੀ ਨਹੀਂ ਹੁੰਦਾ ਉਦੋਂ ਵੱਡਾ ਕਿਹੜਾ ਵੱਡਾ ਵਿਛੋੜਾ ਮੌਤ ਵੀ ਇੱਕ ਬਹੁਤ ਵੱਡੀ ਮਤਲਬ ਵਿਛੋੜਾ ਹੀ ਹੁੰਦਾ ਕਿਸੇ ਸ਼ਾਇਰ ਨੇ ਕਿਹਾ ਹੈ ਸਭ ਤੋਂ ਵੱਡੀ ਮੌਤ ਮੌਤ ਤੋਂ ਚੰਦਰਾ ਵਿਛੋੜਾ ਪਰ ਮੌਤ ਵੀ ਇੱਕ ਬਹੁਤ ਵੱਡਾ ਵਿਛੋੜਾ ਜਿਹੜਾ ਦੂਸਰਾ ਵਿਛੋੜਾ ਉਹਦੇ 'ਚ ਇੱਕ ਮਿਲਣ ਦੀ ਤਾਂਘ ਹੁੰਦੀ ਆਸ ਹੁੰਦੀ ਵੀ ਮਿਲਾਂਗੇ ਹਾਲਾਂਕਿ ਕੋਈ ਬੰਦਾ ਹੋ ਸਕਦਾ ਸਾਰੀ ਉਮਰ ਹੀ ਨਾ ਮਿਲੇ ਵਿਛੜਿਆ ਕਈ ਵਾਰ ਸਾਰੀ ਉਮਰ ਹੀ ਨਹੀਂ ਮਿਲਦਾ ਪਰ ਉਹ ਇੱਕ ਤਾਂਘ ਰਹਿੰਦੀ ਵੀ ਮਿਲੂ ਵੀ ਜ਼ਿੰਦਗੀ ਦੇ ਵਿੱਚ ਕਿਤੇ ਤਾਂ ਮਿਲੂ ਨਾ ਕਦੇ ਤਾਂ ਮਿਲੂ ਮਿਲੇ ਭਾਵੇਂ ਸਾਰੀ ਉਮਰ ਨੇ ਆਸ ਜ਼ਰੂਰ ਹੁੰਦੀ ਜਿਹੜਾ ਦੁਨੀਆਂ ਤੋਂ ਹੀ ਚਲ ਗਿਆ ਉਹਦੀ ਫਿਰ ਕੋਈ ਆਸ ਨਹੀਂ ਬਚਦੀ ਉਹਦੀ ਫਿਰ ਕੋਈ ਆਸ ਰਹਿੰਦੀ ਵੀ ਨਹੀਂ ਫਿਰ ਕਿਸ ਆਸ ਨਾਲ ਆਊਗਾ ਵੀ ਚਲੋ ਮਿਲਾਂਗੇ ਜੀ ਫਿਰ ਮਿਲਾਂਗੇ ਫਿਰ ਮੇਲ ਹੋਣਗੇ ਕਿਉਂਕਿ ਆਸ ਹੀ ਖਤਮ ਹੋ ਜਾਂਦੀ ਆ ਇਸ ਕਰਕੇ ਸਭ ਤੋਂ ਵੱਡਾ ਵਿਛੋੜਾ ਇਹ ਮੌਤ ਦਾ ਮੰਨਿਆ ਜਾਂਦਾ ਜੀ
ਸੱਚੀ ਗੱਲ ਤਾਂ ਹੈ ਜੀ। ਇਹ ਤੇ ਧੀਆਂ ਪੁੱਤ ਦੇ ਹੱਸਦੇ ਖੇਡਦੇ ਚੰਗੇ ਲੱਗਦੇ ਹਨ, ਜਿਹਨਾਂ ਘਰਾਂ ਦੇ ਵਿੱਚ ਮੌਤ ਡੇਰਾ ਲਾ ਲੈਂਦੀ ਆ, ਫਿਰ ਉਹ ਘਰਾਂ ਦੀਆਂ ਹਾਲਤਾਂ ਬੁਰੀਆਂ ਹੁੰਦੀਆਂ, ਬਹੁਤ ਦੁੱਖ ਹੁੰਦਾ ਜਦੋਂ ਕਿਤੇ ਕੋਈ ਰੋਂਦਾ ਸੁਣਦਾ ਨਾ ਕਿਸੇ ਪਰਿਵਾਰ 'ਚ ਵੀ, ਚੀਸ ਨਿਕਲਦੀ ਬੰਦੇ ਦੇ ਹਿਰਦੇ 'ਚ, ਭਾਵਨਾ ਹੋਵੇ ਨਾ ਸਾਡੇ 'ਚ ਹਿਰਦੇ 'ਚ ਪ੍ਰੇਮ ਦੀ, ਅਤੇ ਕਿਸੇ ਦਾ ਦੁੱਖ ਅਸੀਂ ਵੇਖ ਨਹੀਂ ਸਕਦੇ, ਕਿਸੇ ਦਾ ਵੀ ਹੋਵੇ ਕਿਸੇ ਦਾ ਕੋਈ ਹੁੰਦਾ ਹੀ ਨਹੀਂ, ਸਾਡੇ ਸਭ ਕੁਝ ਤਾਂ ਆਪਣੇ ਹੀ, ਕਿਸੇ ਦਾ ਕੋਈ ਹੁੰਦਾ ਹੀ ਨਹੀਂ, ਬਗਾਨਾ ਤਾਂ ਕੋਈ ਰਹਿੰਦਾ ਹੀ ਨਹੀਂ ਨਾ। ਫਿਰ ਜਦੋਂ ਆਪਣਾ ਪ੍ਰੇਮ ਹੀ ਹੋ ਗਿਆ ਦੁਨੀਆਂ 'ਚ ਪ੍ਰੇਮ, ਜਦੋਂ ਆਪਾਂ ਹਿਰਦੇ 'ਚ ਪ੍ਰੇਮ ਹੋ ਗਿਆ ਫਿਰ ਕੋਈ ਬਗਾਨਾ, ਸੱਤ ਬਗਾਨਾ ਵੀ ਕੋਈ ਬਗਾਨਾ ਨਹੀਂ, ਫਿਰ ਦੁਸ਼ਮਣ ਵੀ, ਦੁਸ਼ਮਣ 'ਤੇ ਵੀ ਜਦੋਂ ਕੋਈ ਦੁੱਖ ਦੀ ਘੜੀ ਆਉਂਦੀ ਤਾਂ ਫਿਰ ਉਦੋਂ ਤਾਂ ਵੀ ਰੋਣਾ ਆਉਂਦਾ, ਉਦੋਂ ਵੀ ਰੋਣਾ ਬੰਦੇ ਨੂੰ ਆਉਂਦਾ। ਇਹ ਪ੍ਰੇਮ, ਪ੍ਰੇਮ ਦੀ ਵਡਿਆਈ ਵੀ ਇਹ ਹੀ ਕਿ ਉਹਦੇ 'ਚ ਕੋਈ ਬਗਾਨਾ ਨਹੀਂ ਰਹਿੰਦਾ, ਦੁਸ਼ਮਣ ਵੀ ਆਪਣੇ ਕਰ ਦਿੰਦਾ ਪ੍ਰੇਮ। ਇਸ ਕਰਕੇ ਮਹਾਰਾਜ ਨੇ ਪ੍ਰੇਮ ਨੂੰ ਬਹੁਤ ਉੱਚੀ ਪਦਵੀ ਦਿੱਤੀ। ਜਿਹਨੇ ਪ੍ਰੇਮ ਕੀਤਾ ਪਰਮਾਤਮਾ ਪ੍ਰਭੂ ਪਾਇਆ ਹੀ ਉਸੇ ਨੇ, ਮਹਾਰਾਜ ਨੇ ਹੁਕਮ ਦਿੱਤਾ, ਦੂਸਰਾ ਤਾਂ ਪਾ ਸਕਦਾ ਹੀ ਨਹੀਂ। ਜਿਸਦੇ ਪ੍ਰੇਮ ਦੀਆਂ ਜਿਹਦੇ 'ਚ ਨਦੀਆਂ ਵਗਦੀਆਂ ਉਹਦੇ ਤੋਂ ਪਰਮਾਤਮਾ ਕੋਈ ਵੱਖ ਨਹੀਂ। ਇਸ ਅਵਸਥਾ 'ਚ ਜਾਣ ਦੇ ਲਈ, ਇਸ ਅਵਸਥਾ 'ਚ ਪਹੁੰਚਣ ਦੇ ਲਈ ਅਰਦਾਸਾਂ ਹੀ ਕਰਨੀਆਂ ਪਰਮਾਤਮਾ ਨੂੰ। ਜਦੋਂ ਵੀ ਰੱਬ ਦਾ ਨਾਮ ਜਪਣਾ, ਕਿਤੇ ਵੀ ਸਿਰ ਚੁਕਾਉਣਾ, ਤਾਂ ਉਸ ਪਰਮਾਤਮਾ ਤੋਂ ਉਹ ਨਾਮ ਹੀ ਮੰਗਣਾ ਜਿਸ ਨਾਲ ਪ੍ਰੇਮ ਦੀਆਂ ਧਾਰਾਵਾਂ ਚੱਲਣ ਲੱਭਣ, ਪ੍ਰੇਮ ਦੇ ਗੀਤ ਹਿਰਦੇ 'ਚ ਚੱਲਣ ਲੱਭਣ, ਪ੍ਰੇਮ ਦੀਆਂ ਨਦੀਆਂ ਮੁਗਣ ਲੱਭਣ, ਫਿਰ ਜੋ ਆਨੰਦ ਭਾਜਾ ਉਹਨਾਂ ਦੀ ਸਥਿਤੀ ਆਉਂਦੀ ਆ, ਉਹ ਅਵਰੰਬਾਰ ਹੀ ਹੁੰਦੀ ਹੈ। ਜੀ ਤਾਇਆ ਜੀ, ਸੱਚੀ ਗੱਲ ਤੁਹਾਡੀ, ਮੰਗਣਾ ਵੀ ਚਾਹੀਦਾ ਸੁੱਖ ਸ਼ਾਂਤੀ ਤੰਦਰੁਸਤੀ, ਇਹ ਵੀ ਤਾਇਆ ਜੀ ਨਾਲ ਹੀ। ਦੇਖੋ ਸਰੀਰ ਤੰਦਰੁਸਤੀ ਹੋਊਗਾ ਤੇ ਸੰਸਾਰ ਚੰਗਾ ਲੱਗਦਾ। ਤੰਦਰੁਸਤੀ ਸਭ ਤੋਂ ਪਹਿਲਾਂ ਮੰਗਣੀ ਵੀ ਪੈਂਦੀ ਆ, ਤੰਦਰੁਸਤੀ ਦੇ ਲਈ ਉਦਮ ਆਪ ਵੀ ਕਰਨਾ ਪੈਂਦਾ। ਭੱਜੋ